जन्म अकारथ कीन गुण गोविंद गायो नहीं, गुण गोविंद गायो नहीं, जन्म अकारथ कीन जन्म अकारथ कीन गुण गोविंद गायो नहीं, गुण गोविंद गायो नहीं, हर भज मना हर भज मना जे बिद जल को मीन जे बिद जल को मीन गुण गोविंद गायो नहीं गुण गोविंद गायो बिखियन सो कहे रचियो बिखियन सो कहे रचियो निमख ना हो उदास निमख ना हो उदास कहो नानक भज हर मना कहो नानक भज हर मना पर न जम की फास पर न जम की फास गुण गोविंद गायो नहीं गुण गोविंद गायो नहीं करना पो यू ही गयो करना पो यू ही गयो लियो जरा तन जी जीत कहो नानक भज हर मना कहो नानक भज हर मना औध जात है गायो नहीं गुण गोविंद गायो नहीं गुण गोविंद गायो नहीं बिरदु भाया सुजे नहीं बिरदु भाया सुजे नहीं काल पहुँचे आन काल पहुँचे आन कहो नानक नर कहो नानक नर बाव रे क्यों ना भजे भगवान क्यों ना भगवान गुण गोविंद गयो नहीं, गुण गोविंद गयो नहीं, गुण गोविंद गयो नहीं। धन दारा संपत सगेरे धन दारा संपत सगेरे जिन अपनी कर मन जिन अपनी कर मन इन में कछ संगी नहीं, इन में कछ संगी नहीं, नानक साची जान नानक साची जान गुण गोविंद गयो नहीं, गुण गोविंद गयो जन्म अकारथ कीन जन्म अकारथ कीन गुण गोविंद गयो नहीं, कहो नानक हर भज मना कहो हर भज मना जय बिद जल कौमीन जय बिद जल कौमीन गुण गोविंद गयो नहीं, गुण गोविंद गयो गुण गोविंद गायो नहीं, गुण गोविंद गायो नहीं, जन्म अकारथ कीन रहन गवाई सोए के गुण गोविंद गायो नहीं, दिन भी गावो दिन भी गावो रैनी गावो गावो सास सास रसनारी, दिन भी गावो रैनी गावो रैन गवाई सोए के गुण गोविंद गायो नहीं, रैन गवाई सोए के दिमस गवाया खाए हीरे जैसा हीरे मेरे जैसा जन्म है, हीरे जैसा जन्म है, कौड़ी बदले जाए गुण गोविंद गायो नहीं, गुण गोविंद गायो नहीं, जन्म अकारथ की कहो नानक हर भजवन बिरथा नाम बिना तन अंध मुख आवत ताके दुर्गंध बिन सिमरन बिन सिमरन दिन रैन बिरथा बिहार गुण गोविंद गायो नहीं दिन रैन बिरथा बिहाय मेघ बिना मेघ बिना ज्यो खेती जाए गोविंद भजन बिन बिरथे सब काम गुण गोविंद गायो नहीं गोविंद भजन बिन बिरथा सब काम ज्यो किरपन के ज्यो किरपन के निरार्थ दाम गुण गोविंद गायो नहीं जन्म अकारथ कीन भई परापत भई परापत मानक देहुरिया गुण गोविंद गायो नहीं भजो गोविंद भजो गोविंद भूल मत जा गोविंद भजन बिन बिरथे सब काम गोविंद भजन बिन बिरथे सब काम भजो गोविंद भूल मत जा मानस जन्म का एही ला मानस जन्म का एही ला भई परापत मानुख देहुरिया गोविंद मिलन की है तेरी बरिया अवर काज तेरे किते नाकाम मानस जन्म का एही ला अवर काज तेरे किते नाकाम मिल साध संगत मिल साध संगत भज केवल नाम मानस जन्म का एही लाभ मैं गुरु को न पूछे है ਐਵੇਂ ਨਹੀਂ ਪਤਾ ਲੱਗਣਾ। ਹੇ ਸਤਿਗੁਰੂ, ਮੈਂ ਜਦੋਂ ਇਹ ਸੰਸਾਰ ਦੀ ਸਾਰੀ ਕਹਾਣੀ ਦੇਖਣਾ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਉਪਜ ਰਿਹਾ ਹੈ, ਕੋਈ ਬਿਨਸ ਰਿਹਾ ਹੈ, ਤੇ ਇਸ ਸਾਰੀ ਰਚਨਾ ਨੂੰ ਰਚਨਹਾਰ ਕੀ ਇਸ ਰਚਨਾ ਨੂੰ ਬੇਅਰਥ ਹੀ ਰਚ ਰਿਹਾ? ਸੰਸਾਰ ਦੀ ਤੇ ਨਿਰੰਕਾਰ ਦੀ ਖੇਡ ਵਿੱਚ ਇੱਕ ਬੜਾ ਡੂੰਘਾ ਭੇਦ ਹੈ। ਭਾਵੇਂ ਅੱਜ ਦੇ ਸੰਸਾਰ ਨੇ ਵੀ ਇਸੇ ਲਈ ਇਸ ਨੂੰ ਅਗਾਂਹ ਵਧੂ ਸੰਸਾਰ ਆਖਦੇ ਨੇ, ਇਹਦੇ ਵਿੱਚ ਚੇਤਨਤਾ ਵਧੀ ਹੈ, ਮਨੁੱਖ ਸੁਚੇਤ ਹੋਇਆ ਹੈ। ਹੁਣ ਅੱਗੇ ਨਾਲੋਂ ਜਾਣ ਪਛਾਣ ਗਿਆਨ ਦੀ ਤਰਤੀਬ ਜ਼ਿਆਦਾ ਹੋਈ ਹੈ। ਅੱਗੇ ਮਨੁੱਖ ਕਈ ਕੰਮ ਕਰੀ ਜਾਂਦਾ ਸੀ ਅਤੇ ਅਣਜਾਣੇ ਹੀ ਕਰੀ ਜਾਂਦਾ ਸੀ। ਹੁਣ ਹਰ ਇੱਕ ਕਾਜ ਲਈ ਕੁਛ ਜਾਣਨਾ ਚਾਹੁੰਦਾ ਹੈ। ਹੁਣ ਖੇਡ ਵੀ ਕੇਵਲ ਖੇਡ ਸਮਝ ਕੇ ਨਹੀਂ ਖੇਡੀ ਜਾਂਦੀ। ਅੱਗੇ ਲੋਕ ਜਿਹਦਾ ਕੋਈ ਅਰਥ ਨਾ ਹੋਵੇ, ਜਿਹਦਾ ਕੋਈ ਮਤਲਬ ਨਾ ਹੋਵੇ, ਉਹਨੂੰ ਆਖ ਦਿੰਦੇ ਸਨ ਇਹ ਤਾਂ ਖੇਡ ਹੀ ਹੈ। ਨਹੀਂ, ਹੁਣ ਤੇ ਹਰ ਖੇਡ ਦੀ ਵੀ ਕੋਈ ਥਿਊਰੀ ਹੈ, ਕੋਈ ਸਬਜੈਕਟ ਹੈ, ਉਹਦੇ ਵਿੱਚ ਕੋਈ ਲੌਜਿਕਤਾ ਹੈ। ਮਨੁੱਖ ਨੂੰ ਖੇਡ ਖੇਡਣ ਲੱਗਿਆਂ ਵੀ ਬਹੁਤ ਕੁਛ ਜਾਣਨਾ ਪੈਂਦਾ। ਅਤੇ ਹੇ ਸਤਿਗੁਰੂ, ਰੱਬ ਦੀ ਖੇਡ ਕੋਈ ਐਵੇਂ ਮੈਨੂੰ ਸਮਝ ਨਹੀਂ ਪੈ ਰਹੀ, ਇਹ ਗੱਲ ਵੱਖਰੀ ਹੈ। ਮੈਂ ਤੇਰੇ ਕੋਲੋਂ ਪੁੱਛਣਾ ਚਾਹੁੰਦਾ, ਗੁਰ ਚਰਨ ਲਾਗ ਹਮ ਬਿਨਵਤਾ। ਗੁਰੂ ਕੋਲ ਗਿਆ, ਉਹਦੇ ਚਰਨਾਂ ਵਿੱਚ ਬੈਠ ਕੇ, ਉਹਦੀ ਹਜ਼ੂਰੀ ਵਿੱਚ ਬੈਠ ਕੇ, ਉਹਦੇ ਕੋਲ ਬੇਨਤੀ ਕਰਕੇ ਇੱਕ ਸਵਾਲ ਪੁੱਛਿਆ, ਜਾਣਕਾਰੀ ਲਈ। ਤੇ ਬਹੁਤ ਅਹਿਮ, ਬਹੁਤ ਜ਼ਰੂਰੀ ਜਾਣਕਾਰੀ। ਉਹਦੀ ਇੰਨੀ ਵੱਡੀ ਰਚਨਾ ਨੂੰ, ਜਿਹਦੇ ਵਿੱਚ ਮੈਂ ਵੀ ਸ਼ਾਮਿਲ ਸਾਂ, ਉਹਨੂੰ ਜਾਣਨਾ ਚਾਹਿਆ। ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਪੁੱਛਤ ਕਹੇ ਜੀਉ ਉਪਾਇਆ। ਪੁੱਛਿਆ ਜੀ, ਇਹ ਜੀਵ ਕਿਉਂ ਪੈਦਾ ਕੀਤਾ? ਰੱਬ ਦੀ ਕਲਪਨਾ ਵਿੱਚੋਂ, ਪ੍ਰਭੂ ਦੀ ਉਡਾਰੀ ਵਿੱਚੋਂ, ਉਹਦੀ ਮਰਜ਼ੀ ਵਿੱਚੋਂ ਇਸ ਜੀਵ ਨੇ ਜਨਮ ਲਿਆ। ਪਰ ਭਾਵੇਂ ਖੇਡ ਹੈ ਉਹਦੇ ਲਈ, ਪਰ ਉਹਦੀ ਖੇਡ ਕੋਈ ਬੇਅਰਥ ਨਹੀਂ ਹੋ ਸਕਦੀ, ਜਿਹਦਾ ਕੋਈ ਅਰਥ ਹੀ ਨਾ ਹੋਵੇ, ਜਿਹਦਾ ਕੋਈ ਮਤਲਬ ਹੀ ਨਾ ਹੋਵੇ। ਐਸੀ ਬੇਮਤਲਬੀ ਖੇਡ ਮੇਰਾ ਰੱਬ ਨਹੀਂ ਖੇਡਦਾ, ਮੈਨੂੰ ਸਮਝ ਨਹੀਂ ਪੈ ਰਹੀ। ਇਸ ਲਈ ਹੇ ਸਤਿਗੁਰੂ, ਤੇਰੇ ਕੋਲੋਂ ਪੁੱਛਣਾ ਆ। ਗੁਰ ਚਰਨ ਲਾਗ ਹਮ ਬਿਨਵਤਾ, ਪੁੱਛਤ ਕਹੇ ਜੀ ਉਪਾਇਆ। कौन काज जग उपजै बिन से। ए जीव ए संसार उपजदा ते बिनसदा है, उपजदा ते बिनसदा है, ते उपजन तो लैके बिनसन तक इंदा की कर्तव्य है, की अर्थ है, मैनू समझा दे, क्योंकि मैं भी तो उसे दा हिस्सा ना। कौन काज जग उपजे बिन से कहो मोहे समझा। पूछत कहे जीव उपाया, कवन काज जग उपजे बिन से कहो मोहे समझाया। देव करो दया मोहे मार्ग लाओ। अरे मत करो, मैनू राह दिखाओ, मैनू समझ पै जाए कि इस संसार दा उपजना बिनसना इंदी होंद है कि। एक सवाल सी, इंदा रचनहार कौन है, इंदी रचना की है, ते रचना क्यों है, अर्थ की है, मैनू ये समझा दियो। हम सारा श्री गुरु ग्रंथ साहिब एहो कुछ समझाने लिए। श्री गुरु ग्रंथ साहिब आदि तो अंत तक मनुख नू एहो गल समझा रहे है, संसार की है, इंदा क्रिएटर इनू बनाने वाला करता निरंकार की है, ये शरीर की है, मन की है, आत्मा की है, पदार्थ की ने, स्वार्थ की है, संबंधी रिश्तेदार मित्र दोस्त की ने, धन की है, दौलत की है, शक्ति की है, जीवन कोई संसार कोई एक पहलू का नाम थोड़ो है, बड़ी लंबी चौड़ी वड्डी खेड है। इस सारी खेड की थ्योरी नू जानना भी समा लगता है। सारा श्री गुरु ग्रंथ साहिब ते सतगुरु दे छे जामे इसे आहार विच लगे रहे, समझा दे। बाकी दे जामिया ने प्रैक्टिकली समझाया, छे जामिया ने लिटरेचर राही बाणी राही समझाया, ते नाल नाल जीवन जाच अपनी जीवन जाच तो सिखाई। बाकी चार जामिया ने प्रैक्टिकली उस खेड नू उस रचना नू खेड के समझाया। मानो 200 वरा मनुख नू संसार ते निरंकार समझांदियां लग गया। लो 1430 पन्ना लिखिया गया, पर एक ख्याल करियो, सियाना राइटर सियाना लिखारी जिन्हें कोई सब्जेक्ट समझाना हो वो विस्तार नाल भी समझांदा है, ते समझा समझा आखरी कुछ खास खास जेडे क्वेश्चन ने ना उन्हां दे जवाब भी एक लिस्ट विच दिंदा है। ਉਹਨੂੰ ਸਾਡੀ ਸ਼ਬਦਾਵਲੀ ਵਿੱਚ ਅਸੀਂ ਆਖ ਦਿੰਦੇ ਹਾਂ ਕਠਨ ਪਾਠਾਂ ਦੀ ਕੁੰਜੀ, ਇਹੋ ਹੀ ਆਖਦੇ ਹਾਂ ਕਠਨ ਪਾਠਾਂ ਨੂੰ ਸਮਝਾਉਣ ਲਈ ਸਰਲ ਤਰੀਕਾ, ਸਰਲ ਸ਼ਬਦਾਵਲੀ ਥੋੜੇ ਲਫਜ਼ਾਂ ਵਿੱਚ, ਉਹ ਅਸੀਂ ਅਖੀਰ 'ਤੇ ਲਿਖ ਦਿੰਦੇ ਹਾਂ ਕਿ ਮਤ ਕੋਈ ਸ਼ਬਦਾਵਲੀ ਵਿੱਚ ਸਮਝਣ ਵਿੱਚ ਤੈਨੂੰ ਪਰੇਸ਼ਾਨੀ ਨਾ ਆਵੇ, ਤੂੰ ਆਸਾਨੀ ਨਾਲ ਇਸ ਸਬਜੈਕਟ ਨੂੰ ਸਫਲਤਾਪੂਰਵਕ ਸਮਝ ਸਕੇ। ਬਸ ਮੈਨੂੰ ਨੌਵੇਂ ਪਾਤਸ਼ਾਹੀ ਦੇ ਬਖਸ਼ੇ ਹੋਏ ਇਹ ਨੌਵੇਂ ਮਹਿਲੇ ਦੇ ਸਲੋਕ, ਜਿਨ੍ਹਾਂ ਦਾ ਅੱਜ ਆਪਾਂ ਆਪਸੀ ਸਾਂਝ ਲਈ ਆਰੰਭ ਕਰ ਰਹੇ ਹਾਂ, ਇੱਕ ਐਸੀ ਕਹਾਣੀ ਦੀ ਤਰਤੀਬ ਦਿਸਦੀ ਹੈ। ਗੁਰੂ ਦਸਮ ਪਾਤਸ਼ਾਹ ਜੀ ਨੇ ਬੜੀ ਖੂਬਸੂਰਤ ਤਰਤੀਬ ਦਿੱਤੀ ਹੈ। ਨੌਵੇਂ ਪਾਤਸ਼ਾਹ ਦੇ ਸ਼ਬਦਾਂ ਨੂੰ ਵੱਖ ਵੱਖ ਕੁਛ ਰਾਗਾਂ ਵਿੱਚ ਸ਼ਬਦਾਂ ਨਾਲ ਤਰਤੀਬ ਦੇ ਦਿੱਤੀ, ਦੂਜੇ ਜਾਮਿਆਂ ਦੇ ਸ਼ਬਦਾਂ ਨਾਲ ਤਰਤੀਬ ਦੇ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਇਹ ਸਨ ਸਲੋਕ, ਇਹ ਸਨ ਸਲੋਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਵਿੱਚ ਜਿਹੜੇ ਸਲੋਕ ਸਨ ਨਾ, ਉਹ ਵਾਰਾਂ ਨਾਲ ਅਕਸਰ ਜੋੜੇ ਗਏ ਸਨ, ਤਰਤੀਬ ਦਿੱਤੀ ਗਈ ਸੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ। ਤੇ ਜਿਹੜੇ ਸਲੋਕ ਬਚ ਗਏ ਸਨ, ਮੈਂ ਪਿਛਲੇ ਦਿਨ ਚ ਵਰਜ ਕੀਤੀ ਸੀ ਕਿ ਜਿਹੜੇ ਸਲੋਕ ਬਚ ਗਏ ਸਨ, ਵੱਧ ਗਏ ਸਨ, ਉਹਨਾਂ ਨੂੰ ਸਾਰੀ ਬਾਣੀ ਦੇ ਅਖੀਰ ਤੇ ਇਸ ਹੈਡਿੰਗ ਥੱਲੇ ਅੰਕਿਤ ਕਰ ਦਿੱਤਾ ਕਿ ਸੀ ਕਿ ਸਲੋਕ ਵਾਰਾਂ ਤੇ ਵਧੀਕ, ਵਾਰਾਂ ਤੋਂ ਵਧੇ ਹੋਏ। ਧੰਨ ਹਨ ਗੁਰੂ ਦਸਮ ਪਾਤਸ਼ਾਹ, ਕਿੰਨੀ ਖੂਬਸੂਰਤ ਤਰਤੀਬ, ਸ਼ਬਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੁਛ ਰਾਗਾਂ ਵਿੱਚ ਸ਼ਬਦਾਂ ਵਿੱਚ ਅੰਕਿਤ ਕੀਤੇ, ਬਾਕੀ ਜਾਮਿਆਂ ਦੇ ਸ਼ਬਦਾਂ ਦੇ ਨਾਲ ਅੰਕਿਤ ਕੀਤੇ। ਇਹ ਸਨ ਸਲੋਕ ਤੇ ਸਲੋਕ ਪਹਿਲੇ ਹੀ ਵਾਰਾਂ ਤੇ ਵਧੀਕ ਬਚੇ ਹੋਏ ਵਾਧੂ ਸਲੋਕਾਂ ਨੂੰ ਅਖੀਰ ਤੇ ਅੰਕਿਤ ਕਰ ਦਿੱਤਾ ਗਿਆ ਸੀ, ਹੁਣ ਇਸ ਲਈ ਪਹਿਲੀ ਤਰਤੀਬ ਨੂੰ ਤੋੜਿਆ ਨਹੀਂ ਸੀ ਜਾ ਸਕਦਾ, ਬਦਲਿਆ ਨਹੀਂ ਜਾ ਸਕਦਾ ਸੀ, ਯੋਗ ਨਹੀਂ ਸੀ। ਇਸ ਲਈ ਜਿੱਥੇ ਸਲੋਕ ਵਾਰਾਂ ਤੇ ਵਧੀਕ ਲਿਖੇ ਹੋਏ ਸਨ, ਵਧੇ ਹੋਏ ਸਾਰੇ ਸਲੋਕ ਉਹਨਾਂ ਦੇ ਅਖੀਰ ਤੇ ਉਹਨਾਂ ਹੀ ਵਧੇ ਹੋਏ ਸਲੋਕਾਂ ਦੇ ਨਾਲ, ਜਿੱਥੇ ਉਹ ਸਲੋਕ ਸਮਾਪਤ ਹੋਏ ਉੱਥੇ ਸਲੋਕ ਮਹੱਲਾ ਨਵਾਂ ਸ਼ੁਰੂ ਹੋ ਗਿਆ। ਪਹਿਲੇ ਸਲੋਕਾਂ ਵਧੇ ਹੋਏ ਸਲੋਕਾਂ ਦੇ ਨਾਲ, ਜਿੱਥੇ ਉਹ ਸਲੋਕ ਵਾਰਾਂ ਤੇ ਵਧੀਕ ਸਮਾਪਤ ਪਹਿਲੇ ਹੋਏ ਗੁਰੂ ਅਰਜਨ ਪਾਤਸ਼ਾਹ ਜੀ ਦੇ ਲਿਖੇ ਹੋਏ, ਸੰਪਾਦਨਾ ਕੀਤੇ ਹੋਏ, ਉਹਦੇ ਨਾਲ ਜੁੜਵੇਂ ਅਗਲੇ ਪਾਸੇ ਸਲੋਕ ਵਾਰਾਂ ਤੇ ਵਧੀਕ ਤੋਂ ਬਾਅਦ ਸਲੋਕ ਨੌਵੇਂ ਮਹੱਲੇ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨੌਵੇਂ ਜਾਮੇ ਦੇ ਇਹ ਸਲੋਕ ਉੱਥੇ ਅੰਕਿਤ ਕਰ ਦਿੱਤੇ। ਔਰ ਅਜੀਬ ਘਟਨਾ ਜੇ ਕਦੀ ਵਿਚਾਰਿਓ, ਸਲੋਕ ਮਹੱਲਾ ਨਾਵਾਂ ਕਦੀ ਸੁਣੀ ਗਈ ਸੀ ਇਹ ਗੱਲ ਤੇ ਆਮ ਪ੍ਰਚਲਿਤ ਕਰ ਦਿੱਤੀ ਗਈ ਸੀ ਕਿ ਜੇ ਭਲਾ, ਵੈਸੇ ਤਾਂ ਹੁਕਮ ਸੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝ, ਪੜ੍ਹ, ਵਿਚਾਰ ਤੇ ਧਾਰਨ ਕਰ, ਜੀਵਨ ਦੀ ਸੰਪੂਰਨ ਕਹਾਣੀ ਹੈ, ਸੰਸਾਰ ਤੇ ਨਿਰੰਕਾਰ ਦੋਨੋਂ ਚੀਜ਼ਾਂ ਦਾ ਆਪਸੀ ਸੰਯੋਗ ਹੈ ਇਸ ਵਿੱਚ, ਪਰ ਕੁਛ ਸਿਆਣੇ ਲੋਕ ਵਿਦਵਾਨ ਇਹ ਗੱਲ ਵੀ ਆਖਦੇ ਸੁਣੇ ਗਏ ਜੋ ਬੜੀ ਪ੍ਰਚਲਿਤ ਹੋਈ ਕਿ ਜੇ ਭਲਾ ਕਿਸੇ ਕਾਰਨ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਸਕਣ ਦਾ ਤੇਰੇ ਕੋਲ ਸਮਾਂ ਨਾ ਬਣ ਸਕੇ ਜਿਸ ਵੇਲੇ ਹੋ ਰਿਹਾ ਹੋਵੇ ਤਾਂ ਕਮ ਸੇ ਕਮ ਆ ਕੇ ਭੋਗ ਦੇ ਨਵੇਂ ਮਹੱਲੇ ਦੇ ਸਲੋਕ ਜ਼ਰੂਰ ਬੈਠ ਕੇ ਸੁਣ ਲਈ। ਆਮ ਪ੍ਰਚਲਿਤ ਸੀ ਇਹ ਗੱਲ, ਇਹ ਜ਼ਰੂਰ ਸੁਣ ਲਈ। ਅਜੇ ਤੱਕ ਵੀ ਬਜ਼ੁਰਗਾਂ ਕੋਲੋਂ ਆਈ ਹੋਈ ਇਹ ਗੱਲ ਘਰਾਂ ਵਿੱਚ ਪ੍ਰਚਲਿਤ ਹੈ। ਘਰ ਅਖੰਡ ਪਾਠ ਸਾਹਿਬ ਵੀ ਰੱਖਿਆ ਹੋਵੇ ਨਾ ਜਾਂ ਸਹਿਜ ਪਾਠ ਵੀ ਰੱਖਿਆ ਹੋਵੇ ਤੇ ਪਰਿਵਾਰ ਦੇ ਜੀ ਜੇ ਸਾਰਾ ਪਾਠ ਨਾ ਸੁਣ ਸਕਣ ਤਾਂ ਅਖੀਰ ਤੇ ਆ ਕੇ ਜਦੋਂ ਭੋਗ ਦੇ ਸਲੋਕ ਸ਼ੁਰੂ ਹੁੰਦੇ ਨੇ ਉਦੋਂ ਸਾਰੇ ਜੁੜ ਬੈਠਣੀ ਆਪਣੀ ਜ਼ਿੰਮੇਵਾਰੀ ਸਮਝਦੇ ਨੇ, ਫਰਜ਼ ਸਮਝਦੇ ਨੇ, ਜ਼ਰੂਰੀ ਸਮਝਦੇ ਨੇ। ਉਹਦੇ ਪਿੱਛੇ ਉਹ ਖਿਆਲ ਕੰਮ ਕਰ ਰਿਹਾ ਹੁੰਦਾ ਹੈ ਕਿ ਨਵੇਂ ਮਹੱਲੇ ਦੇ ਸਲੋਕ ਭੋਗ ਦੇ ਸਲੋਕ ਜ਼ਰੂਰ ਆ ਕੇ ਸੁਣ ਲਈ। ਇਹ ਗੱਲ ਅਕਸਰ ਸੁਣਨ ਵਿੱਚ ਆਉਂਦੀ ਰਹੀ ਪਰ ਮੈਂ ਹੈਰਾਨ ਹੋਇਆ ਵੀ ਭਲਾ ਇਹ ਕਿਉਂ ਆਖਿਆ ਜਾਂਦਾ ਸੀ ਜਦੋਂ ਨਵੇਂ ਮਹੱਲੇ ਦੇ ਸਲੋਕਾਂ ਨੂੰ ਵਿਚਾਰਿਆ, ਤਵੱਜੋ ਦਿੱਤੀ, ਜਦੋਂ ਧਿਆਨ ਜੋੜਿਆ ਤੇ ਇਉਂ ਦਿਸਿਆ ਮਾਨੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਨਿਚੋੜ ਹੈ ਇੱਥੇ, ਜਿਹਨੂੰ ਅਸੀਂ ਕਠਿਨ ਪਾਠਾਂ ਦੀ ਕੁੰਜੀ ਜਾਂ ਗਾਈਡ ਆਖ ਦਿੰਦੇ ਹਾਂ। ਲੈ ਭਲਿਆ ਜੇ ਸਾਰੀ ਕਿਤਾਬ ਵਿੱਚੋਂ ਆਹ ਗਾਈਡ ਵੀ ਯਾਦ ਕਰ ਲੈ, ਇਹਦੇ ਵਿੱਚ ਮੁੱਖ ਮੁੱਖ ਨੁਕਤੇ ਸਾਰੇ ਹੀ ਜੀਵਨ ਦੇ ਆ ਜਾਣਗੇ। ਗਾਈਡ ਇਸੇ ਲਈ ਹੁੰਦਾ ਹੈ, ਕਠਿਨ ਪਾਠਾਂ ਦੀ ਕੁੰਜੀ ਇਸੇ ਲਈ ਹੁੰਦੀ ਹੈ। ਤੁਸੀਂ ਹੈਰਾਨ ਹੋਵੋਗੇ ਪੜ੍ਹ ਕੇ ਆਪਣੇ ਸਾਂਝ ਵਿੱਚ ਸਾਹਮਣੇ ਆਏਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਵਿੱਚ ਜੋ ਜੋ ਕੁਝ ਸਮਝਾਇਆ ਗਿਆ ਜੀਵਨ ਕੀ ਹੈ, ਮੌਤ ਕੀ ਹੈ, ਸਥਿਰਤਾ ਕੀ ਹੈ, ਅਸਥਿਰਤਾ ਕੀ ਹੈ, ਜੀਵਨ ਅੰਦਰ ਸਾਂਝ ਕੀ ਚੀਜ਼ ਹੈ, ਵਿਛੋੜਾ ਕੀ ਚੀਜ਼ ਹੈ, ਮਿਲਾਪ ਕੀ ਚੀਜ਼ ਹੈ, ਬੰਦਗੀ ਭਗਤੀ ਦਾ ਰੂਪ ਕੀ ਹੈ, ਜੋ ਜੋ ਕੁਝ ਸਮਝਾਇਆ ਗਿਆ ਹੈ ਉਹ ਸਾਰਾ ਨਵੇਂ ਮਹੱਲੇ ਦੇ ਸਲੋਕਾਂ ਦੇ ਵੱਖ ਵੱਖ ਸਬਜੈਕਟਾਂ ਰਾਹੀਂ ਦੋ ਦੋ ਲਾਈਨਾਂ ਵਿੱਚ ਸੰਖੇਪ ਕਰਕੇ ਬਹੁਤ ਸਾਰੇ ਜਿਹੜੇ ਸਲੋਕ ਨੇ ਉਹਨਾਂ ਦੇ ਵੱਖ ਵੱਖ ਸਬਜੈਕਟ ਨੇ ਉਹ ਆਪਣੀ ਥਾਵੇਂ ਇੱਕ ਸੰਪੂਰਨ ਕਹਾਣੀ ਨੇ ਤੇ ਇਉਂ ਦਿਸਦਾ ਮਾਨੋ ਉਹ ਸਾਰੇ ਸਬਜੈਕਟ ਨੌਵੇਂ ਮਹੱਲੇ ਦੇ ਸਲੋਕਾਂ ਵਿੱਚ ਸੰਖੇਪ ਵਿੱਚ ਕਰਕੇ ਨਿਚੋੜ ਵਾਂਗੂ, ਗਾਈਡ ਵਾਂਗੂ, ਕਠਿਨ ਪਾਠਾਂ ਦੀ ਕੁੰਜੀ ਵਾਂਗੂ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਮਝਾ ਦਿੱਤਾ ਗਿਆ ਹੈ। ਇਸ ਤਰ੍ਹਾਂ ਹਨ ਨੌਵੇਂ ਮਹੱਲੇ ਦੇ ਸਲੋਕ ਜਿਹਨੂੰ ਆਪਾਂ ਸਤਿਗੁਰੂ ਦੀ ਬਖਸ਼ਿਸ਼ ਸਦਕਾ, ਜੋ ਗੁਰੂ ਨੇ ਬਖਸ਼ਿਸ਼ ਕਰਨੀ ਹੈ ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ ਅਨੁਸਾਰ ਆਪਾਂ ਸੰਖੇਪ ਤੇ ਸਾਦੇ ਸਰਲ ਅਰਥਾਂ ਵਿੱਚ ਹੀ, ਕਿਉਂਕਿ ਇੱਥੇ ਤਰਤੀਬ ਹੀ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਇਹੋ ਹੀ ਵਰਤੀ ਹੈ ਤਾਂ ਕਿ ਸਰਲਤਾ ਨਾਲ ਅਸੀਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਵ ਆਤਮਾ ਨੂੰ ਸਮਝ ਲਈਏ। ਗੁਰੂ ਤੇਗ ਬਹਾਦਰ ਪਾਤਸ਼ਾਹ ਫਰਮਾ ਰਹੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਿਉਂਕਿ ਉਧਰ ਵੀ ਇੱਕ ਸਵਾਲ ਆਇਆ ਸੀ, ਕੌਣ ਕਾਜ ਜਗ ਉਪਜੇ ਬਿਨ ਸੇ ਕਹੋ ਮੋਹੇ ਸਮਝਾਇਆ, ਮੈਨੂੰ ਦੱਸੋ ਜੀਵ ਦੇ ਪੈਦਾ ਹੋਣ ਦਾ, ਜੀਵ ਨੂੰ ਪੈਦਾ ਕਰਨ ਦਾ, ਰਚਨਾ ਕਰਨ ਦਾ ਅਰਥ ਕੀ ਹੈ, ਮਤਲਬ ਕੀ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਰਲਤਾ ਨਾਲ ਦੋ ਹਰਫੀ ਫੈਸਲਾ ਦਿੰਦੇ ਨੇ, ਕਹਿੰਦੇ ਨੇ ਭਲਿਆ ਗੋਬਿੰਦ ਦੇ ਭਜਨ ਲਈ ਇਹ ਜਨਮ ਜਿਹੜਾ ਹੈ ਤੈਨੂੰ ਪ੍ਰਾਪਤ ਹੋਇਆ ਹੈ। ਅਨੇਕਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇਹੋ ਗੱਲ ਹੈ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਬੜਾ ਸਪਸ਼ਟ ਹੈ। ਤੇ ਐਨੀ ਥਾਂ ਤੇ ਲਿਖਣ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਦੋ ਲਾਈਨਾਂ ਵਿੱਚ ਫੈਸਲਾ ਦੇ ਰਹੇ ਨੇ, ਕਹਿੰਦੇ ਨੇ ਭਲਿਆ ਜੇ ਇਸੇ ਕਾਰਨ ਹੀ, ਇਸੇ ਮਤਲਬ ਲਈ, ਇਸੇ ਅਰਥ ਲਈ ਹੀ ਜਨਮ ਮਿਲਿਆ, ਤੇ ਜੇ ਤੂੰ ਨਹੀਂ ਗਾਉਂਦਾ ਤੇ ਸਮਝ ਲੈ ਨਿਰਾਰਥ ਜਾ ਰਿਹਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀ। ਹੁਣ ਮਸਲਾ ਹੈ ਗਾਵਾਂ ਕਿਵੇਂ, ਸਿਰਫ ਜ਼ਬਾਨ ਨਾਲ? ਜ਼ਬਾਨ ਨਾਲ ਤਾਂ ਕੁਛ ਸਮੇਂ ਲਈ ਗਾ ਸਕਾਂਗਾ, ਇਹ ਮਸਲੇ ਅੱਗੇ ਕਈ ਵਾਰ ਆਏ ਨੇ। ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਚਨਾ ਵਿੱਚੋਂ ਦੋ ਹਰਫੀ ਦੇਖਣਾ ਚਾਹੁੰਦਾ। ਗਾਏ ਤਾਂ ਕਿੰਨੀ ਦੇਰ ਗਾਏ, ਰਸਨਾ ਨਾਲ, ਜ਼ਬਾਨ ਨਾਲ ਗਾਣਾ ਜੇ ਇਹਦਾ ਅਰਥ ਹੈ ਤਾਂ ਫਿਰ ਕਿੰਨੀ ਦੇਰ ਗਾ ਸਕੇਗਾ? ਅਗਲੀ ਲਾਈਨ ਵਿੱਚ ਇਹਦਾ ਜਵਾਬ ਬੜਾ ਖੂਬਸੂਰਤ ਹੈ। ਕਹੋ ਨਾਨਕ ਹਰ ਭਜ ਮਨਾ, ਆ ਇੱਕ ਲਫਜ਼ ਵਿੱਚ ਇਹਦਾ ਸਾਰਾ ਰਾਜ਼ ਭਰ ਦਿੱਤਾ। ਜੈ ਬਿਦ ਜਲ ਕੋ ਮੀਨ, ਜਿਵੇਂ ਜਲ ਤੇ ਮਛਲੀ ਦਾ ਆਪਸ ਵਿੱਚ ਸੰਬੰਧ ਹੈ, ਉਹ ਕੁਝ ਘੰਟਿਆਂ ਲਈ ਪਾਣੀ ਵਿੱਚ ਰਹਿੰਦੀ ਹੈ, ਕੁਝ ਘੰਟੇ ਬਾਹਰ ਵੀ ਬਿਤਾ ਸਕਦੀ ਹੈ। ਲਓ ਇੱਥੇ ਰੁਕਣਾ ਹੋਵੇਗਾ, ਕਿਉਂਕਿ ਐਗਜ਼ਾਮਪਲ ਮੀਨ ਦੀ ਦਿੱਤੀ ਨੇ। ਭਗਤੀ ਦਾ ਸੰਕੇਤ ਬੜਾ ਛੋਟੇ ਲਫ਼ਜ਼ਾਂ ਵਿੱਚ ਸਮਝਾ ਦਿੱਤਾ ਨੇ। ਕਹਿੰਦੇ ਨੇ ਜਿਵੇਂ ਮੱਛੀ ਦਾ ਪਾਣੀ ਨਾਲ ਸੰਬੰਧ ਹੈ, ਅਸੀਂ ਜੇ ਆਖੀਏ ਅਸੀਂ ਘੰਟਾ ਦੋ ਘੰਟੇ ਬੈਠ ਕੇ ਗਾ ਲਿਆ, ਵਾਹਿਗੁਰੂ ਵਾਹਿਗੁਰੂ ਕਰ ਲਿਆ, ਸਾਡਾ ਉਹ ਸਕਾਰਥ ਹੋ ਗਿਆ, ਆਕਾਰਥ ਜਨਮ ਨਹੀਂ ਹੋਇਆ, ਤਾਂ ਫਿਰ ਭਲਿਆ ਸੋਚ ਮੱਛੀ ਵਾਲੀ ਗੱਲ ਤੇ ਪੂਰੀ ਨਾ ਹੋਈ। ਉਹਨੂੰ ਕਦੇ ਕੋਈ ਆਖੇ ਤੂੰ 10 ਘੰਟੇ ਪਾਣੀ ਵਿੱਚ ਬਿਤਾ ਲੈ ਨੇ, ਹੁਣ 2 ਘੰਟੇ ਬਾਹਰ ਵੀ ਬਿਤਾ ਲੈ। ਮੈਂ ਇੱਕ ਵਾਰ ਕੀਤੀ ਸੀ ਕਿ ਮੱਛੀ ਨੂੰ ਕਦੀ ਇਹ ਨਹੀਂ ਆਖਿਆ ਜਾ ਸਕਦਾ ਕਿ ਤੂੰ ਸਾਰੀ ਜ਼ਿੰਦਗੀ ਇੱਥੇ ਪੈਦਾ ਹੋ ਕੇ ਇੱਥੇ ਹੀ ਗੁਜ਼ਾਰੀ ਹੈ, ਤੂੰ ਅੱਕੀ ਨਹੀਂ। 2-4-6 ਘੰਟੇ ਬਾਹਰ ਵੀ ਬਿਤਾ ਲੈ, ਇੱਕ ਪਲ ਨਹੀਂ ਬਿਤਾ ਸਕਦਾ। ਇਹਦਾ ਮਤਲਬ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਸ ਨੂੰ ਗਾਉਣਾ ਆਖ ਰਹੇ ਨੇ ਉਹ ਤੇ ਨਿਰੰਤਰ ਹੈ, ਉਹਦੇ ਵਿੱਚ ਅੰਤਰ ਨਹੀਂ ਆ ਸਕਦਾ। ਉਹ ਦਿਨ ਵੀ ਗਾਵੋ, ਰੈਣੀ ਗਾਵੋ, ਗਾਵੋ ਸਾਸ ਸਾਸ ਰਸਨਾ ਰੀ, ਉਹ ਰਸਨਾ ਕਿਹੜੀ ਹੈ ਜਿਹੜੀ ਸਾਸ ਸਾਸ ਗਾਉਂਦੀ ਰਹੇ? ਹੁਣ ਇਹ ਰਸਨਾ ਤੇ ਹੋ ਨਹੀਂ ਸਕਦੀ, ਇਹ ਰਸਨਾ ਨਹੀਂ ਹੋ ਸਕਦੀ। ਇਸੇ ਲਈ ਸਤਿਗੁਰ ਨੇ ਬਾਣੀ ਵਿੱਚ ਆਖ ਦਿੱਤਾ, ਅੱਖੀ ਬਾਜੋ ਵੇਖਣਾ, ਬਿਨ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ, ਬਿਨ ਹੱਥਾਂ ਕਰਨਾ, ਜੀਬੇ ਬਾਜੋ ਬੋਲਣਾ। ਉਹ ਜੀਬ ਜਿਹੜੀ ਇਸ ਜੀਭ ਦੇ ਮੁਤਾਜ ਨਾ ਹੋਵੇ, ਇਸ ਜੀਭ ਤੋਂ ਬਿਨਾਂ ਵੀ ਕੋਈ ਜੀਭ ਬੋਲਦੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਸ਼ਾਰਾ। ਕਹਿਣ ਲੱਗੇ ਉਹਦਾ ਭਜਨ ਉਹਦੇ ਨਾਲ ਲਗਾਓ, ਉਹਦੇ ਨਾਲ ਸੰਬੰਧ, ਉਹਦੀ ਯਾਦ ਤੇਰੇ ਜੀਵਨ ਦਾ ਹਿੱਸਾ ਇਉਂ ਬਣ ਜਾਏ ਜਿਹੜੀ ਸਾਰੀ ਹੀ ਗਾਉਣਾ ਤੇ ਭਗਤੀ ਬਣ ਜਾਏ, ਜਿਵੇਂ ਮੱਛੀ ਤੇ ਪਾਣੀ ਦਾ ਸੰਬੰਧ ਹੈ। ਕਹੋ ਨਾਨਕ ਹਰ ਭਜ ਮਨਾ,
ਜੇ ਬਿਦ ਜਲ ਕੋ ਮੀਨ। ਇਸ ਤਰ੍ਹਾਂ ਦਾ ਭਜਨ, ਇਸ ਤਰ੍ਹਾਂ ਦਾ ਨਾਮ ਜਪਣਾ, ਇਸ ਤਰ੍ਹਾਂ ਦਾ ਉਹਦਾ ਯਾਦ ਨੂੰ ਹਿਰਦੇ ਵਿੱਚ ਟਿਕਾਣਾ, ਆਪਣੇ ਸੰਬੰਧ ਪੈਦਾ ਕਰ ਲੈਣੇ ਜਿਹੜੇ ਇਸ ਸਰੀਰ ਦੇ ਮੁਤਾਜ ਨਾ ਹੋਣ। ਸਰੀਰ ਦੇ ਮੁਤਾਜ ਭਗਤੀ ਸਮਾਧੀ, ਰਸਨਾ ਦੇ ਮੁਤਾਜ ਭਗਤੀ ਸਮਾਧੀ, ਉਹ ਕੁਛ ਘੰਟਿਆਂ ਲਈ, ਕੁਛ ਪਲਾਂ ਲਈ, ਕੁਛ ਦਿਨਾਂ ਲਈ ਹੋ ਸਕਦੀ ਹੈ, ਉਹਨੂੰ ਗਿਣਿਆ ਜਾ ਸਕਦਾ, ਕਿਉਂਕਿ ਜੀਵਨ ਵੀ ਗਿਣਤੀ ਮਿਣਤੀ ਦਾ। ਅਤੇ ਰੱਬ ਦੀ ਸਾਂਝ ਅਮਿਣਤ ਹੈ, ਅਗਿਣਤ ਹੈ, ਉਹਦੇ ਨਾਲ ਤਾਂ ਇੱਕ ਸਕਿੰਟ, ਇੱਕ ਪਲ ਵੀ ਵੱਖ ਨਹੀਂ ਹੋਇਆ ਜਾ ਸਕਦਾ। ਗੁਰੂ ਕਹਿੰਦੇ ਨੇ ਮੈਂ ਉੱਧਰ ਗੱਲ ਇਸ ਪੱਖ ਨੂੰ ਤੈਨੂੰ ਸਮਝਾਉਣਾ ਚਾਹੁੰਦਾ। ਕਹਿਣ ਲੱਗੇ ਦੂਜਾ ਪੱਖ ਦੇਖ। ਬਿਖਿਅਨ ਸਿਉ ਕਾਹੇ ਰਚਿਓ, ਜਿੱਧਰ ਤੇਰਾ ਮਨ ਲੱਗ ਗਿਆ ਉੱਥੇ ਤਾਂ ਤੂੰ ਇੱਕ ਨਿਮਖ ਭਰ ਉਦਾਸ ਨਹੀਂ ਹੁੰਦਾ। ਜੈ ਬਿਦ ਜਲ ਕੋ, ਤੇਰਾ ਮੱਛੀ ਤੇ ਪਾਣੀ ਵਾਲਾ ਪਿਆਰ ਤੇ ਉੱਧਰ ਹੈ। ਨਿਮਖ ਨਾ ਹੋਏ ਉਦਾਸ ਪਦਾਰਥਾਂ ਵਿੱਚ। ਤੂੰ ਜ਼ਿੰਦਗੀ ਦੇ 50 ਸਾਲ ਗੁਜ਼ਾਰ ਕੇ ਪਦਾਰਥ ਤੈਨੂੰ ਇਹ ਪਤਾ ਲੱਗ ਜਾਏ ਵੀ ਬਸ ਅਗਲੇ ਪਲ ਮੇਰੇ ਕੋਲ ਨਹੀਂ ਰਹਿਣੇ, ਤੇਰਾ ਜੀਵਣਾ ਮੁਹਾਲ ਹੋ ਜਾਂਦਾ ਹੈ। ਫਿਰ ਮੱਛੀ ਤੇ ਪਾਣੀ ਵਾਲੀ ਪ੍ਰੀਤ ਜਿਹੜੀ ਪ੍ਰਭੂ ਨਾਲ ਚਾਹੀਦੀ ਸੀ, ਉਹ ਤੇ ਤੇਰੀ ਪਦਾਰਥਾਂ ਨਾਲ ਹੋ ਗਈ। ਤੇ ਪਦਾਰਥ ਵੀ ਉਹ ਜਿਹੜੇ ਤੈਨੂੰ ਜੀਵਨ ਰੂਪੀ ਸ਼ਕਤੀ ਨਾਲੋਂ ਤੋੜ ਰਹੇ ਨੇ। ਹਰ ਉਹ ਚੀਜ਼ ਜ਼ਹਿਰ ਹੈ, ਕੋਈ ਵਸਤੂ ਜ਼ਹਿਰ ਨਹੀਂ, ਜਿਹੜੇ ਤੇਰੇ ਦੈਵੀ ਜੀਵਨ ਨੂੰ ਤਬਾਹ ਕਰ ਦੇਵੇ, ਜਿਹੜੀ ਤੇਰੀ ਆਤਮਾ ਨੂੰ ਮੁਰਦਾ ਬਣਾ ਦੇਵੇ, ਜਿਹੜੀ ਤੇਰੀ ਜ਼ਮੀਰ ਨੂੰ ਗੁਲਾਮ ਕਰ ਦੇਵੇ, ਅਸਲ ਵਿੱਚ ਬਿਖਿਆ ਜ਼ਹਿਰ ਉਹ ਹੈ। ਬਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਕਹੋ ਨਾਨਕ ਭਜ ਹਰ ਮਨਾ, ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਤਾਂ ਕਿ ਜਮਾਂ ਦੀ, ਦੁੱਖਾਂ ਦੀ ਫਾਈ ਤੋਂ ਬਚ ਜਾਏ, ਕਿਉਂਕਿ ਪਦਾਰਥ ਜਿਹੜੇ ਅੱਜ ਮਿੱਠੇ ਲੱਗਦੇ ਨੇ ਕੱਲ੍ਹ ਦੇ ਦੁੱਖ ਨੇ। ਸੁਖ ਮੰਗਤ ਦੁੱਖ ਆਗੇ ਆਵੇ, ਜਿਹੜੇ ਪਦਾਰਥ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਬਲਕਿ ਇੱਥੋਂ ਤੱਕ ਆਖ ਦਿੱਤਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਜਿਹੜੇ ਖਾਣ ਨੂੰ ਭੋਗਣ ਨੂੰ ਮਿੱਠੇ ਲੱਗਦੇ ਨੇ, ਪਰ ਜਦੋਂ ਉਹਨਾਂ ਦਾ ਅਸਰ ਹੁੰਦਾ ਹਿਰਦੇ ਤੇ, ਆਤਮਾ ਤੇ, ਜ਼ਮੀਰ ਤੇ, ਮਰ ਜਾਂਦੀ ਹੈ, ਉਹ ਹਨ ਜ਼ਹਿਰ। ਪਰ ਤੂੰ ਆਪਣੇ ਜਨਮ ਨੂੰ, ਆਪਣੇ ਜੀਵਨ ਨੂੰ ਉਹਨਾਂ ਨਾਲ ਇੰਨਾ ਸੰਬੰਧਿਤ ਕਰ ਲਿਆ, ਮਾਨੋ ਮੱਛੀ ਤੇ ਪਾਣੀ ਵਾਲੀ ਪ੍ਰੀਤ ਤੇਰੀ ਪ੍ਰਭੂ ਨਾਲ ਨਹੀਂ, ਪਦਾਰਥਾਂ ਨਾਲ ਹੈ। ਕਹੋ ਨਾਨਕ ਭਜ ਹਰ ਮਨਾ, ਪਰ ਨਾ ਜਮ ਕੀ ਫਾਸ। ਉਹ ਹੈ ਜਮਾਂ ਦੀ ਫਾਈ। ਜਮ ਹੈ ਕੀ? ਦੁੱਖਾਂ ਦਾ ਸੰਕੇਤ। ਜਮਾਂ ਨੂੰ ਮੌਤ ਜਦੋਂ ਮਨੁੱਖ ਚਿੱਤਰਦਾ ਹੈ ਖਿਆਲਾਂ ਵਿੱਚ, ਕਲਪਨਾ ਵਿੱਚ, ਤੇ ਇਹੋ ਆਖਦਾ ਹੈ ਨਾ, ਜਮ ਡੰਡਾ ਗਲ ਸੰਗਲ ਪੜਿਆ। ਜਮ ਦੇ ਹੱਥ ਵਿੱਚ ਡੰਡਾ ਹੈ, ਉਹਨਾਂ ਨੇ ਗਲ ਵਿੱਚ ਸੰਗਲ ਪਾ ਕੇ ਬੰਨ ਲਿਆ। ਹੁਣ ਬੰਨਣ ਦਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਡੰਡਾ ਪਵੇ ਉਦੋਂ ਮਨੁੱਖ ਕਿਸੇ ਤਰ੍ਹਾਂ ਵੀ ਆਪ ਹੁਦਰੀ ਨਾ ਕਰ ਸਕੇ, ਬਚ ਕੇ ਨਿਕਲ ਨਾ ਸਕੇ, ਜਿੱਥੇ ਬੇਵੱਸ ਹੋ ਜਾਏ ਦੁੱਖਾਂ ਦੇ ਸਾਹਮਣੇ, ਉਹ ਸਮਝੋ ਜਮ ਨੇ। ਅਸੀਂ ਮਰਨ ਤੋਂ ਬਾਅਦ ਕਿਸੇ ਜਮਾਂ ਦੀ ਗੱਲ ਜਦੋਂ ਤੱਕ ਕਰੀ ਜਾਂਦੇ ਹਨ, ਉਦੋਂ ਤੱਕ ਉਹ ਲੋਕ ਵੀ ਸੰਸਾਰ ਤੇ ਨੇ ਜਿਹੜੇ ਆਖਦੇ ਨੇ ਇਹ ਜੱਗ ਮਿੱਠਾ ਅਗਲਾ ਕਿੰਡਿੱਠਾ। ਤੇ ਜੇ ਗੁਰੂ ਦੇ ਬਚਨਾਂ ਤੋਂ ਇਹ ਗੱਲ ਸੂਝ ਵਿੱਚ ਆ ਜਾਏ, ਸਮਝ ਪੈ ਜਾਏ ਭਲਿਆ, ਇੱਥੇ ਹੀ ਜਿੰਨੇ ਦੁੱਖ ਪੈਦਾ ਹੋ ਰਹੇ ਨੇ ਮਨ ਨੂੰ, ਉਹ ਸਾਰੇ ਦੁੱਖ ਜਮ ਰੂਪ ਹੋ ਕੇ ਜਿਨ੍ਹਾਂ ਦੇ ਸਾਹਮਣੇ ਤੂੰ ਬੇਵੱਸ ਹੋ ਜਾਂਦਾ। ਐਸੇ ਐਸੇ ਰੋਗੀ ਹੋਸਪਿਟਲਸ ਜਾ ਕੇ ਗਰੀਬਾਂ ਦੇ ਏਰੀਏ ਵਿੱਚ ਜਾ ਕੇ ਦੇਖੇ ਜਾ ਸਕਦੇ ਨੇ, ਜਿਹੜੇ ਮਨੁੱਖ ਸਮਝਦਾ ਵੀ ਮੌਤ ਤੋਂ ਬਦਤਰ ਨੇ, ਉਹ ਜਮ ਨੇ, ਕਿਸੇ ਦੇ ਜੀਵਨ ਵਿੱਚ ਕਦੋਂ ਵੀ ਆ ਸਕਦੇ ਨੇ। ਐਸੇ ਐਸੇ ਰੋਗ ਅਮੀਰਾਂ ਨੂੰ ਵੀ ਲੱਗ ਜਾਂਦੇ ਨੇ, ਦੌਲਤਮੰਦ ਵੀ ਉਹਨਾਂ ਰੋਗਾਂ ਦੇ ਸਾਹਮਣੇ, ਉਹਨਾਂ ਔਕੜਾਂ ਤੇ ਦੁੱਖਾਂ ਦੇ ਸਾਹਮਣੇ ਬੇਵੱਸ ਹੋ ਜਾਂਦੇ ਨੇ। ਪਰ ਇੱਕ ਖਿਆਲ ਕਰਿਓ, ਇਹੋ ਜਿਹੇ ਰੋਗ ਜਿੰਨੇ ਨੇ ਉਹ ਕਿਸੇ ਨਾ ਕਿਸੇ ਅਨਡਿਸਿਪਲਨ ਜੀਵਨ ਵਿੱਚੋਂ ਜਨਮ ਲੈਂਦੇ ਨੇ। ਮਨੁੱਖ ਉੱਧਰ ਧਿਆਨ ਨਹੀਂ ਦਿੰਦਾ, ਕਿਸੇ ਅਨਡਿਸਿਪਲਨ ਜੀਵਨ ਵਿੱਚ ਜਿੱਥੇ ਜਾ ਕੇ ਤੂੰ ਪ੍ਰਭੂ ਦੇ ਹੁਕਮਾਂ ਦੀ ਤਰਤੀਬ ਨੂੰ ਤੋੜਿਆ ਹੁੰਦਾ, ਆਚਰਨ ਨੂੰ ਛੱਡਿਆ ਹੁੰਦਾ, ਅਚਰਨਹੀਨ ਹੋਇਆ ਹੁੰਦਾ, ਉਸੇ ਕਿਸੇ ਪਲ ਵਿੱਚੋਂ ਉਹ ਜਨਮ ਲੈਂਦੇ ਨੇ ਦੁੱਖ, ਜਿਹੜੇ ਜਮ ਬਣ ਕੇ ਤੇਰੇ ਜੀਵਨ ਦੇ ਸਾਹਮਣੇ ਖੜੇ ਹੋ ਜਾਂਦੇ ਨੇ। ਉਹੋ ਹੀ ਵਿਖਿਆ ਨੇ, ਗੁਰੂ ਕਹਿੰਦੇ ਨੇ ਵਿਖਿਆ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੇ ਨਾ ਜਮ ਕੀ ਫਾਸ, ਤੁਰਨਾ ਪੋ ਯੋਹੀ ਗਇਓ। ਹੁਣ ਪਿਛਲੀ ਗੱਲ ਨਾਲ ਜੋੜਿਓ ਨੇ, ਵਿਖਿਆ ਵਿੱਚ, ਪਦਾਰਥਾਂ ਵਿੱਚ, ਅਵਗੁਣਾਂ ਵਿੱਚ ਰਚੇ ਹੋਏ ਨੇ, ਜਵਾਨੀ ਗੁਆ ਦਿੱਤੀ, ਇਹਦੇ ਨਾਲ ਤਰਨਾ ਪੋ ਲਫਜ਼ ਜੋੜਿਓ ਨੇ। ਕਿਉਂਕਿ ਜਿੰਨੇ ਮਨੁੱਖ ਗੁਨਾਹ ਕਰਦਾ ਹੈ ਨਾ, ਆਪ ਹੁਦਰੀਆਂ ਕਰਦਾ ਹੈ, ਜਿੰਨਾ ਅਚਰਨਹੀਣ ਹੁੰਦਾ ਹੈ, ਜਿੰਨਾ ਅਨਡਿਸਿਪਲਿਨ ਜੀਵਨ ਹੁੰਦਾ ਹੈ, ਉਹ ਸਾਰਾ ਤਰਨਾ ਪੋ ਵਿੱਚ ਹੁੰਦਾ ਹੈ। ਤਰਨਾ ਤੋਂ ਬਾਅਦ ਹੁੰਦਾ ਜਵਾਨੀ। ਇੱਕ ਵਾਰ ਗੁਰਬਾਣੀ ਦੀ ਤੁਕ ਆਈ ਸੀ ਕਿ ਦੂਜੇ ਬਹਿਰੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ, ਜਿਹੜੀ ਪਰ ਜਵਾਨੀ ਹੈ ਨਾ ਇਹ ਲਹਿਰਾਂ ਦਿੰਦੀ ਹੈ, ਅਤੇ ਲਹਿਰਾਂ ਕੀ ਹੁੰਦੀਆਂ ਨੇ? ਅਨਡਿਸਿਪਲਿਨ, ਜਿਹੜੀਆਂ ਕਿਨਾਰੇ ਨੂੰ ਤੋੜਦੀਆਂ ਨੇ। ਮਹਿਸੂਸ ਕੀਤੀ ਸੀ, ਸਾਗਰ ਕਦੇ ਕਿਨਾਰਾ ਨਹੀਂ ਤੋੜ, ਸਾਗਰ ਕਦੇ ਹਾਰਡ ਨਹੀਂ ਬਣਦਾ, ਹਮੇਸ਼ਾ ਇੰਨਾ ਪਾਣੀ ਹੋਵੇ ਤਦ ਵੀ ਉਹ ਡਿਸਿਪਲਿਨ ਵਿੱਚ ਰਹਿ ਕੇ ਸੰਭਾਲ ਕੇ ਰੱਖਦਾ, ਉਹਦੇ ਵਿੱਚ ਧੀਰਜ ਹੈ। ਜਦੋਂ ਵੀ ਡਿਸਿਪਲਿਨ ਤੋੜਦੀਆਂ ਨੇ ਨਾ ਕਿਨਾਰੇ ਦਾ, ਉਹ ਜਿਹੜੀਆਂ ਸਾਗਰ ਵਿੱਚ ਉੱਠਦੀਆਂ ਨੇ ਲਹਿਰਾਂ, ਤੁਸੀਂ ਦੇਖੀ ਆਈਏ ਪਿਛਲੇ ਦਿਹਾੜਿਆਂ, ਪਿਛਲੇ ਕੁਝ ਮਹੀਨਿਆਂ ਵਿੱਚ ਕਿੰਨੀਆਂ ਲਹਿਰਾਂ ਉੱਠੀਆਂ, ਕਿਸ ਕਿਸ ਕਿਨਾਰੇ ਉੱਠੀਆਂ, ਅਤੇ ਜਿੱਧਰ ਜਿੱਧਰ ਵੀ ਉੱਠੀਆਂ ਤਬਾਹੀ ਮਚਾਉਂਦੀਆਂ ਗਈਆਂ, ਸਾਰਾ ਜੰਮ ਬਣ ਕੇ ਹੀ ਪੱਕਰੀਆਂ। ਇਸ ਲਈ ਇੱਕ ਖਿਆਲ ਕਰਿਓ, ਜਵਾਨੀ ਨੂੰ ਗੁਰੂ ਨੇ ਲਹਿਰਾਂ ਦਾ ਨਾਮ ਦਿੱਤਾ ਹੈ। ਕਹਿਣ ਲੱਗੇ ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲਹਿਰੀ ਦੇ, ਉਹਦੇ 'ਚ ਲਹਿਰਾਂ ਉੱਠਦੀਆਂ ਨੇ, ਅਤੇ ਲਹਿਰਾਂ ਜਿਹੜੀਆਂ ਨੇ ਅਚਰਨਹੀਣ ਕਰਦੀਆਂ ਨੇ, ਲਹਿਰਾਂ ਜਿਹੜੀਆਂ ਨੇ ਅਨਡਿਸਿਪਲਿਨ ਕਰਦੀਆਂ ਨੇ, ਉਹ ਕਿਨਾਰੇ ਤੋੜਦੀਆਂ ਨੇ, ਉਹ ਤਰਤੀਬ ਤੋੜਦੀਆਂ ਨੇ, ਉਹ ਮਰਿਆਦਾ ਤੋੜਦੀਆਂ ਨੇ, ਗੁਰੂ ਕੇ ਹੁਕਮ ਤੋਂ ਬਾਹਰ ਆਉਂਦੀਆਂ ਨੇ। ਹੁਕਮ ਕੀ? ਕਿਨਾਰਾ। ਮੈਂ ਇੱਕ ਵਾਰ ਕੀਤੀ ਸੀ, ਸਿੱਖ ਦੀ ਜ਼ਿੰਦਗੀ ਕੀ ਹੈ? ਦੋ ਕਿਨਾਰਿਆਂ ਵਿੱਚ ਚੱਲਣ ਵਾਲਾ ਇੱਕ ਦਰਿਆ, ਕੋਈ ਕਿਨਾਰਾ ਵੀ ਨਹੀਂ ਟੁੱਟਣਾ ਚਾਹੀਦਾ। ਅਤੇ ਮੈਂ ਅਰਜ਼ ਕੀਤੀ ਸੀ, ਇੱਕ ਕਿਨਾਰਾ ਹੈ ਰਹਿਮਤ, ਦੂਜਾ ਕਿਨਾਰਾ ਹੈ ਰਜ਼ਾ, ਜੇ ਕੁਛ ਮਿਲ ਜਾਏ ਤਾਂ ਤੇਰੀ ਰਹਿਮਤ, ਅਤੇ ਜੇ ਕੁਛ ਚਲਾ ਜਾਏ ਤਾਂ ਤੇਰੀ ਰਜ਼ਾ, ਰਹਿਮਤ ਤੇ ਰਜ਼ਾ। ਅਤੇ ਇਸੇ ਦਾ ਨਾਂ ਸਹਿਜ ਹੈ, ਵੀ ਜੋ ਕੁਝ ਹੋਵੇ ਉਹ ਤੇਰੀ ਬਖਸ਼ਿਸ਼ ਵਿੱਚ ਹੋਵੇ, ਤੇਰੀ ਮਰਜ਼ੀ ਵਿੱਚ ਹੋਵੇ, ਇਸੇ ਦਾ ਨਾਂ ਸਹਿਜ ਹੈ। ਤੇ ਰਹਿਮਤ ਤੇ ਰਜ਼ਾ ਹੀ ਸਹਿਜ ਦਾ ਰੂਪ ਹੈ। ਤੇ ਜਦੋਂ ਮਨੁੱਖ ਤਰਨਾ ਪੋ ਹੁੰਦਾ ਨਾ, ਜਵਾਨੀ ਵਿੱਚ ਹੁੰਦਾ, ਉਦੋਂ ਕਿਨਾਰੇ ਤੋੜ ਦਿੰਦਾ, ਉਦੋਂ ਮਨ ਨੂੰ ਗੁਰੂ ਕੀ ਮਰਿਆਦਾ ਵੀ ਤੋੜ ਦਿੰਦਾ ਹੈ। ਅੰਮ੍ਰਿਤ ਛਕਣ ਦਾ ਨਾਮ ਨਹੀਂ ਸੁਣਨਾ ਚਾਹੁੰਦਾ। ਕਿਉਂ? ਕਹਿੰਦਾ ਜੀ ਅਜੇ ਹੋਰ ਕੁਝ ਸਾਲ ਐਸ਼ ਕਰ ਲਈਏ, ਅੰਮ੍ਰਿਤ ਛਕ ਲਵਾਂਗੇ ਜਦੋਂ ਜਵਾਨੀ ਨਿਕਲ ਜਾਏਗੀ, ਕਿਉਂਕਿ ਡਿਸਿਪਲਿਨ ਵਿੱਚ ਨਹੀਂ ਰਹਿਣਾ ਚਾਹੁੰਦਾ, ਮਰਿਆਦਾ ਦੇ ਕਿਨਾਰਿਆਂ ਦੇ ਵਿੱਚ ਆਪਣੇ ਜੀਵਨ ਦਾ ਵਹਿਣ ਨਹੀਂ ਬਣਾਉਣਾ ਚਾਹੁੰਦਾ। ਨਤੀਜਾ ਇਹ ਹੈ, ਲਹਿਰਾਂ ਉੱਠਦੀਆਂ ਨੇ, ਹੜ੍ਹ ਆ ਜਾਂਦੇ ਨੇ, ਆਪ ਵੀ ਬਰਬਾਦ ਹੋ ਜਾਂਦਾ, ਗੁਆਂਢੀ ਆਂਢੀ ਸ਼ਹਿਰ ਦੇਸ਼ ਮਹੱਲੇ ਸਭ ਕੁਛ ਬਰਬਾਦ ਕਰ ਦਿੰਦਾ ਹੈ। ਗੁਰੂ ਨੇ ਆਖਿਆ, ਕਹਿਣ ਲੱਗੇ ਭਰ ਜਵਾਨੀ ਲਹਿਰੀ ਦੇ। ਅੱਗੇ ਸੀ ਲਫ਼ਜ਼, ਬੁਰਾ ਭਲਾ ਨਾ ਪਛਾਣ ਵਣ ਜਾ ਰਿਹਾ ਮਿੱਤਰਾ, ਉਹ ਤੇ ਚੰਗਾ ਮੰਦਾ ਵੀ ਨਹੀਂ ਪਛਾਣਦਾ, ਮੇਰੇ ਲਈ ਚੰਗਾ ਕੀ ਹੈ, ਮੇਰੇ ਗੁਆਂਢੀ ਲਈ ਚੰਗਾ ਕੀ ਹੈ। ਬੁਰਾ ਭਲਾ ਨਾ ਪਛਾਣ ਵਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਮੇਵ, ਇਹ ਤਰਨਾ ਪੋ ਦੀ ਨਿਸ਼ਾਨੀ ਹੈ। ਇਸ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਤੀਜਾ ਸਲੋਕ ਜਿਹੜਾ ਹੈ ਇਸ ਗੱਲ ਵੱਲ ਸੰਕੇਤ ਹੈ। ਕਹਿਣ ਲੱਗੇ, ਨਿਮਖ ਨਾ ਹੋਏ ਉਦਾਸ, ਵਿਖਿਆ ਵਿੱਚ ਇਹੋ ਜਿਹਾ ਰਚਿਆ ਪਰ ਉਹ ਤਰਤੀਬ ਕਿਉਂ ਟੁੱਟੀ ਹੈ, ਤੂੰ ਆਪਣਾ ਜੀਵਨ ਤਰਨਾ ਪੋ ਇਉਂ ਹੀ ਗਇਓ। ਜਵਾਨੀ ਜਿਹੜੀ ਸੀ ਉਹ ਸਾਰੀ ਵਿਖਿਆ ਵਿੱਚ ਹੀ ਗੁਜ਼ਰ ਗਈ। ਜਿਹੜੇ ਜ਼ਹਿਰ ਸਨ, ਜੋਬਨ ਜਿਹੜਾ ਹੈ ਉਹੋ ਹੀ ਗੁਨਾਹ ਤੇ ਅਚਰਨਹੀਨਤਾ ਨੂੰ ਥਾਂ ਦਿੰਦਾ, ਕਬੂਲਦਾ, ਕਿਉਂਕਿ ਸੋਝੀ ਘੱਟ ਹੁੰਦੀ ਹੈ, ਜੋਸ਼ ਜ਼ਿਆਦਾ ਹੁੰਦਾ, ਹੋਸ਼ ਘੱਟ ਹੁੰਦੀ ਹੈ। ਇਸ ਲਈ ਗੁਰੂ ਨੇ ਆਖ ਦਿੱਤਾ, ਤਰਨਾ ਪੋ ਇਉਂ ਹੀ ਗਇਓ, ਸਾਰੀ ਜਵਾਨੀ ਇਉਂ ਗਵਾ ਦਿੱਤੀ। ਤੇ ਹੁਣ ਹੋਇਆ ਕਿ ਲੀਓ ਜਰਾ ਤਨ ਜੀਤ, ਜਰਾ ਨੇ ਬੁਢੇਪੇ ਨੇ ਤਨ ਦੇ ਘਰ ਨੂੰ ਜਿੱਤ ਲਿਆ, ਤਨ ਦੇ ਰਾਜ ਨੂੰ ਜਿੱਤ ਲਿਆ, ਹੁਣ ਇਹਦੇ ਵਿੱਚੋਂ ਜਵਾਨੀ ਨੂੰ ਜਾਣਾ ਪਿਆ, ਬੁਢੇਪਾ ਆ ਵਸਿਆ, ਤੇ ਹੁਣ ਤੇਰੇ ਪੱਲੇ ਕੁਛ ਨਹੀਂ, ਜੀਵਨ ਦਾ ਸਮਾਂ ਤੇ ਗੋਆ ਬੈਠੇ ਹੋ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਿਤ ਕੀ, ਕੀਮਤੀ ਸਮਾਂ ਤੇ ਚਲਾ ਗਿਆ। ਹੁਣ ਜਦੋਂ ਬੁਢੇਪਾ ਆਇਆ ਹੋਇਆ ਕਿ ਸਿਰ ਕੰਪਿਓ, ਪੱਗ ਡਗਮਗੈ, ਨੈਨੋ ਨੀਰ ਬਹਿ, ਤਨ ਖੀਨਾ ਭੈ ਕੇਸ, ਦੁੱਧ ਵਾਨੀ ਦੁੱਧ ਵਰਗੇ ਚਿੱਟੇ ਕੇਸ ਹੋ ਗਏ, ਰੁੱਧਾ ਕੰਠ ਸ਼ਬਦ ਨਹੀਂ ਉੱਚਰੇ, ਅਬ ਕਿਆ ਕਰੇ ਪੁਰਾਣੀ, ਲੀਓ ਜਰਾ ਤਨ ਜੀਤ, ਜਰਾ ਨੇ ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਮੈਂ ਇੱਕ ਵਾਰ ਕੀਤੀ ਸੀ ਸ੍ਰੀ ਆਸਾ ਜੀ ਦੀ ਵਾਰ ਦੇ ਵਿਚਾਰ ਵਿੱਚ ਵੀ, ਕਿਸ ਤਨ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਬੁਢੇਪਾ ਖਲੋਤਾ ਹੈ ਤੇ ਜਵਾਨੀ ਕਾਬਜ਼ ਹੈ, ਉਹ ਵਿੱਚ ਬੈਠੀ ਹੈ, ਤੇ ਜਰਾ ਬੁਢੇਪਾ ਆ ਕੇ ਦਰਵਾਜ਼ੇ ਤੇ ਦਸਤਕ ਕਰਦਾ ਹੈ ਤੇ ਆਖਦਾ, ਇਹ ਜਵਾਨੀ ਘਰ ਛੱਡ ਦੇ, ਹੁਣ ਮੇਰਾ ਹੈ। ਜਵਾਨੀ ਛੱਡਣਾ ਨਹੀਂ ਚਾਹੁੰਦੀ, ਕਿਤੇ ਇੰਜੈਕਸ਼ਨ ਲਵਾਉਂਦੀ ਹੈ, ਕਿਤੇ ਐਕਸਰਸਾਈਜ਼ ਕਰਦੀ ਹੈ, ਭਲਾ ਕਿਸੇ ਤਰ੍ਹਾਂ ਮੇਰਾ ਕਬਜ਼ਾ ਬਣਿਆ ਰਹੇ ਇਸ ਤਣ 'ਤੇ, ਪਰ ਆਖਰ ਹਾਰ ਜਾਂਦੀ ਹੈ, ਬੁਢੇਪਾ ਜਿੱਤ ਜਾਂਦਾ ਹੈ। ਜਰ ਆਈ, ਤੁਕ ਆਈ ਸੀ ਸਿਰਾਸਾ ਦੀ ਵਾਰ ਅੰਦਰ, ਜਰ ਆਈ ਜੋਬਨ ਹਾਰਿਆ, ਜਵਾਨੀ ਹਾਰ ਗਈ, ਲੀਓ ਜਰਾ ਤਨ ਜੀਤ, ਜਰਾ ਨੇ ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਤੇ ਹੈ ਕੀ ਜੀਵਨ, ਭਾਵੇਂ ਬਲਪਣ ਹੈ, ਭਾਵੇਂ ਜਵਾਨੀ ਹੈ, ਭਾਵੇਂ ਬੁਢੇਪਾ ਹੈ, ਆਖਰ ਤੇ ਇਹ ਸਾਰਾ ਜੀਵਨ ਜਿਹਦੇ ਤਿੰਨ ਹਿੱਸੇ ਨੇ ਉਹ ਇੱਕ ਅਵਧੀ ਹੈ, ਨਿਸ਼ਚਿਤ ਸਮਾਂ, ਉਮਰ, ਮਨੁੱਖ ਨੂੰ ਜੀਵਨ ਕੁਛ ਸਮਾਂ, ਲਿਮਿਟਿਡ ਸਮਾਂ ਮਿਲਿਆ, ਜਿਹੜਾ ਵੱਧ ਨਹੀਂ ਸਕਦਾ, ਘੱਟ ਨਹੀਂ ਸਕਦਾ, ਉਸੇ ਸਮੇਂ ਦੇ ਅੰਦਰ ਵੱਖ ਵੱਖ ਪੀਰੀਅਡ ਨਿਸ਼ਚਿਤ ਕਰ ਦਿੱਤੇ, ਵੱਖ ਵੱਖ ਪੜਾਅ ਬਣਾ ਦਿੱਤੇ, ਤਿੰਨ ਪੜਾਵਾਂ ਦਾ ਨਾਮ ਬਣ ਗਿਆ, ਬਾਲ, ਜਵਾਨੀ, ਅਰ ਬਿਰਧ ਫੁਣ, ਤਿੰਨ ਅਵਸਥਾ ਜਾਣ। ਕਹਿਣ ਲੱਗੇ, ਤਰਨਾ ਪੋ ਇਉਂ ਹੀ ਗਇਓ, ਜਵਾਨੀ ਵੀ ਚਲੀ ਗਈ, ਲੀਓ ਜਰਾ ਤਨ ਜੀਤ, ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਉਹ ਮਨ ਹੁਣ ਹੀ ਸਮਝ ਜਾ, ਹੁਣ ਹੀ ਵਕਤ ਪਛਾਣ ਲੈ, ਔਧ ਜਾਤ ਹੈ ਬੀਤ, ਜਨਮ ਦਾ ਲਿਮਿਟਡ ਸਮਾਂ, ਜੀਵਨ ਦਾ
ਬੀਤਿਆ ਜਾ ਰਿਹਾ, ਅਵਧ ਮੁੱਕ ਰਹੀ ਹੈ, ਦਿਨ ਤੇ ਪੈਰ, ਪੈਰ ਤੇ ਘੜੀਆਂ, ਆਵ ਘਟੇ ਤਨ ਛੀਜੈ, ਇਹ ਮੁੜ ਵਾਪਸ ਨਹੀਂ ਆਉਣਾ। ਅਵਧ ਜਾਤ ਹੈ ਬੀਤ, ਅਵਧ ਬੀਤ ਰਹੀ ਹੈ, ਜੀਵਨ ਦਾ ਮਿਲਿਆ ਹੋਇਆ ਸਮਾਂ ਘੜੀ ਘੜੀ ਪਲ ਪਲ ਕਰਕੇ ਘੜੀ ਦੀ ਟੱਕ ਟੱਕ ਨਾਲ ਤੁਰਿਆ ਜਾਂਦਾ, ਇਹ ਉਹਦੇ ਕਦਮਾਂ ਦੀ ਆਹਟ ਹੈ, ਕੇਵਲ ਆਹਟ ਹੀ ਨਾ ਸੁਣਦਾ ਰਹੋ, ਪਛਾਣ ਕਿੱਥੇ ਪਹੁੰਚ ਗਿਆ ਹੈ। ਹੁਣ ਕਹਿਣ ਲੱਗੇ ਬਿਰਧ ਭਇਓ, ਜਵਾਨੀ ਚਲੀ ਗਈ, ਜਰਾ ਨੇ ਤਨ ਨੂੰ ਜਿੱਤ ਲਿਆ, ਬੁਢੇਪਾ ਆ ਗਿਆ, ਤੇ ਬਿਰਧ ਨਾਮ ਬੁਢੇਪੇ ਦਾ, ਬਿਰਧ ਭਇਓ। ਅਗਲਾ ਸ਼ਲੋਕ, ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਣ, ਜਵਾਨੀ ਵੇਲੇ ਇਹਨੇ ਇਹ ਨਾ ਸਮਝਿਆ ਬੁਢੇਪਾ ਆ ਜਾਏਗਾ, ਤੇ ਬੁਢੇਪੇ ਵੇਲੇ ਇਹ ਨਾ ਸਮਝਿਆ ਕਾਲ ਆ ਜਾਏਗਾ। ਤਰਤੀਬ ਹੈ ਨਾ, ਜਵਾਨੀ ਵੇਲੇ ਸਮਝ ਲੈਣਾ ਚਾਹੀਦਾ ਸੀ, ਇਹ ਜਵਾਨੀ ਹਮੇਸ਼ਾ ਨਹੀਂ ਰਹਿਣੀ, ਮੈਂ ਅਚਰਨਹੀਨ ਬੇਤਰਤੀਬ ਜੀਵਨ ਨਾ ਬਣਾਵਾਂ, ਗੁਰੂ ਦੀ ਬਖਸ਼ੀ ਹੋਈ ਮਰਿਆਦਾ ਸਿੱਖਿਆ ਦੇ ਕਿਨਾਰੇ ਨਾ ਤੋੜਾਂ, ਇਸ ਜਵਾਨੀ ਨੇ ਹਮੇਸ਼ਾ ਨਹੀਂ ਰਹਿਣਾ, ਚਲਾ ਜਾਣਾ। ਤਰਨਾ ਪੋ ਵੇਲੇ ਤੂੰ ਬੁਢੇਪੇ ਨੂੰ ਨਾ ਪਛਾਣਿਆ, ਤੇ ਹੁਣ ਜਦੋਂ ਬੁਢੇਪਾ ਆ ਗਿਆ, ਬੁਢੇਪੇ ਤੋਂ ਬਾਅਦ ਜਵਾਨੀ ਤੇ ਆਉਣੀ ਨਹੀਂ, ਮੁੜ ਕੇ ਵਾਪਸ ਆਉਣਾ ਹੈ ਅੱਗੇ ਕਾਲ, ਹੁਣ ਤੂੰ ਕਾਲ ਨੂੰ ਨਹੀਂ ਪਛਾਣ ਰਿਹਾ, ਬੁਢੇਪਾ ਆ ਗਏ, ਅਜੇ ਤੱਕ ਤੈਨੂੰ ਮੌਤ ਚੇਤੇ ਨਹੀਂ। ਗੁਰੂ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਣ, ਬਿਰਧ ਭਇਆ ਬੁਢੇਪਾ ਆ ਗਿਆ, ਬੁੱਢਾ ਹੋ ਗਿਆ। ਬਾਬਾ ਫਰੀਦ ਨੇ ਆਖਿਆ ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਤੇ ਉਹਨੇ ਵਿਚਾਰ ਕੇ ਗੱਲ ਆਖ ਦਿੱਤੀ, ਭਲਿਆ ਜੇ ਸਹਿਵਰਿਆ ਜੀਵਨਾ ਭੀ ਤਨ ਹੋ ਸਿੱਖੇ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਆਖਦੇ ਨੇ ਭਲਿਆ ਬਿਰਧ ਹੋ ਗਏ, ਅਜੇ ਤੱਕ ਤੈਨੂੰ ਇਹ ਚੇਤਾ ਨਹੀਂ ਮੌਤ ਦੇ ਦਿਹਾੜੇ, ਉਹ ਕਾਲ, ਉਹ ਸਮਾਂ ਜਿਸ ਦਿਨ ਸਮਾਪਤੀ ਹੋ ਜਾਣੀ ਹੈ ਤੇਰੇ ਪੀਰ ਜੀਵਨ ਦੇ ਪੀਰੀਅਡ ਦੀ, ਤੈਨੂੰ ਚੇਤਾ ਹੀ ਨਹੀਂ। ਕਹੋ ਨਾਨਕ ਨਰ ਬਾਵਰੇ, ਹੈ ਬਾਵਰੇ ਮਨੁੱਖ ਜਿਹਨੂੰ ਕੁਝ ਵੀ ਚੇਤਾ ਨਾ ਹੋਵੇ, ਜਿਹੜਾ ਕੁਛ ਵੀ ਨਾ ਪਛਾਣੇ ਉਹਨੂੰ ਬਾਵਰਾ ਨਾ ਆਖਾਂ ਤੇ ਹੋਰ ਕੀ ਆਖਾਂ। ਮੈਂ ਇੱਕ ਵਾਰ ਕੀਤੀ ਸੀ, ਪਛਾਣ ਹੀ ਤਾਂ ਚਲੀ ਜਾਂਦੀ ਹੈ ਬਾਵਰੇ ਕੋਲੋਂ, ਕੀਤੀ ਸੀ ਬਾਬਰੇ ਦੀ ਨਿਸ਼ਾਨੀ ਕੀ, ਉਹ ਵੀ ਪਹਿਣਦਾ ਪਰ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਪਹਿਣ ਰਿਹਾ, ਉਹ ਵੀ ਖਾਂਦਾ ਪਰ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਖਾ ਰਿਹਾ, ਉਹ ਵੀ ਬੋਲਦਾ ਪਰ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਬੋਲ ਰਿਹਾ, ਪਛਾਣ ਖਤਮ ਹੋ ਜਾਂਦੀ। ਕਹਿਣ ਲੱਗੇ ਕਹੋ ਨਾਨਕ ਨਰ ਬਾਬਰੇ, ਹੇ ਬਾਬਰੇ ਮਨੁੱਖ, ਤੂੰ ਜੀਵਨ ਦਾ ਕੋਈ ਸਮਾਂ ਵੀ ਕੋਈ ਮੋੜ ਵੀ ਪਛਾਣ ਨਹੀਂ ਸਕਿਆ, ਕਿਉਂ ਨਾ ਭਜੇ ਭਗਵਾਨ, ਜਵਾਨੀ ਤੋਂ ਬੁਢੇਪਾ ਆ ਗਿਆ, ਬੁਢੇਪਾ ਵੀ ਖਤਮ ਹੋ ਰਿਹਾ ਹੈ, ਕਾਲ ਨੇੜੇ ਆ ਰਿਹਾ, ਸਮਾਂ ਨੇੜੇ ਆ ਰਿਹਾ, ਤੂੰ ਅਜੇ ਤੱਕ ਵੀ ਉਹ ਗੱਲ ਜਿਹੜੀ ਮੈਂ ਪਹਿਲਾਂ ਆਖੀਏ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ, ਤੂੰ ਅਜੇ ਵੀ ਪ੍ਰਭੂ ਨੂੰ ਚੇਤੇ ਨਹੀਂ ਕਰਦਾ। ਕਹਿਣ ਲੱਗੇ ਜਿਨ੍ਹਾਂ ਦੇ ਪਿੱਛੇ ਲੱਗ ਕੇ, ਜਿਨ੍ਹਾਂ ਦੇ ਪ੍ਰਭਾਵ ਹੇਠ ਤੂੰ ਇਹ ਸਾਰਾ ਕੁਛ ਭੁੱਲਿਆ, ਉਹ ਤੇਰੇ ਨਹੀਂ, ਉਹ ਸਾਂਝਾ, ਉਹ ਸਾਰਾ ਜੰਜਾਲ, ਉਹ ਜਾਲ ਕੇਵਲ ਜਿਉਂਦਿਆਂ ਤੱਕ ਹੈ। ਜਬ ਲਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲਾ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ, ਰੇ ਬੋਰੇ ਤੋਏ ਘਰੀ ਨਾ ਰੱਖੇ ਕੋਈ। ਜਿਹੜੀ ਦੌਲਤ ਕਮਾ ਕਮਾ ਤੂੰ ਪੂੰਜੀ ਬਣਾ ਬਣਾ, ਵੱਡੇ ਵੱਡੇ ਬੈਂਕ ਬੈਲੈਂਸ ਬਣਾਏ, ਬਸ ਤੇਰੇ ਅੱਖਾਂ ਮੀਟਣ ਦੀ ਦੇਰ ਸੀ, ਤੇਰੀ ਤਿਜੋਰੀ ਦੀਆਂ ਚਾਬੀਆਂ ਦੂਜੇ ਨੇ ਸਭ ਲਈਆਂ। ਜਿਸ ਘਰ ਨੂੰ ਤੂੰ ਸਜਾਇਆ ਉਸ ਘਰ ਵਿੱਚ ਤੈਨੂੰ ਉਸ ਤੋਂ ਬਾਅਦ ਇੱਕ ਦਿਨ ਵੀ ਰਹਿਣਾ ਨਾ ਮਿਲਿਆ, ਆਖਿਆ ਛੇਤੀ ਕੱਢੋ ਤੇ ਘਰੇ ਹੀ ਨਾ ਰੱਖੇ ਕੋਈ। ਕਹਿਣ ਲੱਗੇ ਇਸ ਲਈ ਮੈਂ ਤੈਨੂੰ ਅਗਲੇ ਸ਼ਲੋਕ ਵਿੱਚ ਇਹ ਗੱਲ ਸਮਝਾ ਦੇਣਾ ਚਾਹੁੰਦਾ। ਧਨ ਧਾਰਾ ਸੰਪਤ ਸਗਲੇ,
धन दारा संपत सगल जिन अपनी करमान, जिन्हें तू अपना समझना है। कहने लगे पलिया इनमें कछ संगी नहीं, इनमें कछ संगी नहीं, नानक साची जान गुण गोबिंद गायो नहीं, गुण गोबिंद गायो नहीं, जन्म अकारथ कीन, जन्म अकारथ कीन, गुण गोबिंद गायो नहीं, कहो नानक हर भज मना, कहो नानक हर भज मना, जय बिद जल को मीन, जय बिद जल को मीन, गोबिंद गायो नहीं, गुण गोबिंद गायो नहीं, गुण गोबिंद गायो नहीं, गुण गोबिंद गायो नहीं।
सतगुरु जी दी बख्शिश कीती हुई संपूर्ण श्री गुरु ग्रंथ साहिब दे आदर्श आशे नूं सरल शब्दां विच ते संखेप विच निचोड़ वांगू कठन पाठां दी कुंजी वांगू जीवन विच बिठा देने वाली रचना नामी महल्ले दे श्लोक आपां कुछ दिन गुरु की अगवाई विच ही सांझे करने ने, ताकि साडे जीवन नू सही मार्ग मिल सके। इन्हां शब्दां नाल खिमां दा जा चे खां फतेह बुलाओ। वाहिगुरु जी का खालसा, वाहिगुरु जी की फतेह।